دنیا لب پیا خاک اندر اگلی گل نہ جانیاں جم جم مرے مرے پھر جمے بہت سزائی پیا دیش لمے جن کیتا تسے نہ جانی اندر تاں دکھ سہے پراریاں خالق تھا وہ پلا مٹھا دنیا کھیل برا رت ٹوٹھا صدق صبوری سنت نہ ملیو وت آپن پانیاں مولا کھیل کرے سب آپے ایک کدے ایک لہر بھی آپے جیوں نچائے تیوں تیوں نچن سر سر کرت وہانیاں میر کرے تا خسم تیائی سنتا سنگت نرک نہ پائے امرت نام دان نانک کو گن گیتا نت وخانیاں میر کرے تا خسم تیائی سنتا سنگت نرک نہ پائی امرت نام دان نانک کو گن گیتا نت وخانیاں واہ گرو جی کا خالصہ واہ گرو جی کی فتح پرم سنمان یوگ جگ جگ اٹل ستگرو گرو گرنتھ صاحب مہاراج جی کی پاون پوتر حضوری اندر سوبائی مان کھوئے بیٹھے گرو سوارے ست سنگی جنوں امرت ویلے دے پاون پوتر دیوان جی آپ جی نے حاضری بھری ہے داتار جی دی پوتر گربانی دا کیرتن آپ جی نے گرو سواریاں پاسوں سرگن کیتا ہے اج جو امرت ویلے تن گرو گرنتھ صاحب سچے پتا جی نے سانو جو حکم روپ وچ پوتر شبد بخشش کیتا ہے گرو گرنتھ صاحب جی دا راگ مارو انک 1019 اوپر یہ شبد آرمبھ ہوندا ہے اور 1020 انک دے اتے اس پوتر شبد کی سمپورنتا ہے آؤ اس امرت بچن ستگرو کی کرپا نال آپ وچارنا ہے آپ سمخ مائی بھائی کرپا کر کے اکاگرتا کی دات بخشتے ہوئے داتار جی کے چرنوں میں حاضری لواؤ اور اچارن کرو جی ستنام شری واہے گرو جی کرو بخشش پھر اچارن کرو جی ستنام شری واہے گرو جی ستگرو گرو پنچم پاتشاہ مہاراج جی نے اج دے اس پاون پوتر ਅੰਮ੍ਰਿਤ ਬਚਨ ਦੇ ਅੰਦਰ ਹਰ ਇੱਕ ਮਨੁੱਖ ਮਾਤਰ ਨੂੰ ਜੋ ਉਪਦੇਸ਼ ਦ੍ਰਿੜ ਕਰਾਇਆ ਹੈ ਕਿ ਸੰਸਾਰ ਇਹ ਮਾਨੋ ਇੱਕ ਬਿਰਖ ਦੀ ਤਰ੍ਹਾਂ ਹੈ ਕਿ ਜਿਵੇਂ ਸ਼ਾਮ ਦੇ ਵੇਲੇ ਸੂਰਜ ਦੇ ਅਸਤ ਹੋਣ ਦੇ ਨਾਲ ਪੰਛੀ ਆ ਕੇ ਰੁੱਖ ਦੀਆਂ ਟਾਹਣੀਆਂ ਤੇ ਬਹਿੰਦੇ ਨੇ ਤੇ ਕਈ ਪੰਛੀ ਐਸੇ ਨੇ ਜੋ ਜ਼ਰੂਰੀ ਨਹੀਂ ਕਿ ਹਰ ਰੋਜ਼ ਇੱਕੋ ਰੁੱਖ ਦੀ ਟਾਹਣੀ ਤੇ ਆ ਕੇ ਬਹਿਣ। ਸ਼ਾਮ ਹੋਈ ਆ ਕੇ ਉਹ ਰੁੱਖ ਦੀ ਟਾਹਣੀ ਤੇ ਬੈਠੇ, ਸਾਰੀ ਰਾਤ ਉਹਨਾਂ ਨੇ ਉਸ ਰੁੱਖ ਤੇ ਬਤੀਤ ਕੀਤੀ ਤੇ ਕਈ ਐਸੇ ਨੇ ਜਿਹੜੇ ਇੰਨੇ ਮਿੱਠੇ ਬੋਲਣ ਵਾਲੇ ਪੰਛੀ ਨੇ ਜਿਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਮਨੁੱਖ ਆਨੰਦਿਤ ਹੋ ਜਾਂਦਾ ਹੈ, ਉਹਨਾਂ ਨੇ ਵੀ ਰਾਤ ਉਸ ਰੁੱਖ ਦੀ ਟਾਹਣੀ ਤੇ ਬਤੀਤ ਕੀਤੀ ਤੇ ਜਦੋਂ ਸਵੇਰੇ ਸੂਰਜ ਉਦੈ ਹੋਇਆ ਤੇ ਰਾਤ ਦੇ ਇਕੱਠੇ ਹੋਏ ਪੰਛੀ ਇੱਕ ਰੁੱਖ ਤੇ ਟਾਹਣੀਆਂ ਤੇ ਬੈਠੇ ਹੋਏ ਪੰਛੀ ਬਸ ਦਿਨ ਦੀ ਲੋ ਸੂਰਜ ਦੀ ਟਿੱਕੀ ਨਿਕਲਣ ਦੀ ਦੇਰ ਸੀ ਆਪੋ ਆਪਣੇ ਪਾਸੇ ਨੂੰ ਉਡਾਰੀ ਮਾਰ ਕੇ ਚਲੇ ਗਏ। ਰਾਤ ਉਸ ਰੁੱਖ ਤੇ ਕੌੜਾ ਬੋਲਣ ਵਾਲੇ ਵੀ ਬੈਠੇ, ਉਸੇ ਰੁੱਖ ਦੀ ਟਾਹਣੀ ਉੱਤੇ ਮਿੱਠਾ ਬੋਲਣ ਵਾਲੇ ਵੀ ਬੈਠੇ ਤੇ ਜਦੋਂ ਸਮਾਂ ਆਇਆ ਤੇ ਨਾ ਮਿੱਠਾ ਬੋਲਣ ਵਾਲੇ ਰੁੱਖ ਤੇ ਰਹੇ ਤੇ ਨਾ ਪੰਛੀ ਕੌੜਾ ਬੋਲਣ ਵਾਲੇ ਰਹੇ, ਸਾਰੇ ਆਪਣੇ ਆਪਣੇ ਸਮੇਂ ਅਨੁਸਾਰ ਕੂਚ ਕਰ ਗਏ। ਮੇਰੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਸ ਉਦਾਹਰਣ ਵਿੱਚੋਂ ਮਨੁੱਖ ਦੀ ਅਸਲੀਅਤ ਨੂੰ ਬਿਆਨ ਕੀਤਾ ਹੈ। ਕਹਿੰਦੇ ਇਹ ਇਨਸਾਨ ਇਹ ਸੰਸਾਰ ਮਾਨੋ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਰੁੱਖ ਹੈ, ਇਸ ਰੁੱਖ ਦੇ ਉੱਤੇ ਉਹ ਵੀ ਲੋਕ ਆ ਕੇ ਬਹਿੰਦੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੇਵਲ ਆਪਣੀ ਜ਼ਬਾਨ ਨਾਲ ਰੁੱਖਾ ਬੋਲਿਆ, ਕੁੜੱਤਨ ਭਰੇ ਸ਼ਬਦ ਉਹ ਬੋਲਦੇ ਰਹੇ ਤੇ ਇਸ ਰੁੱਖ ਦੀ ਟਾਹਣੀ ਤੇ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਮਾਲਕ ਨੇ ਭਜਨ ਬੰਦਗੀ ਦੀ ਦਾਤ ਬਖਸ਼ ਕੇ ਅੰਦਰ ਦੀ ਮਿਠਾਸ ਦਿੱਤੀ, ਪਰ ਇਹ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਭੁੱਲੀ ਨਾ ਕਿ ਸੱਜਣਾ ਇੱਥੇ ਪਾਪ ਕਰਨ ਵਾਲਿਆਂ ਨੇ ਵੀ ਕੂਚ ਕਰ ਜਾਣਾ ਤੇ ਇੱਥੇ ਮਿੱਠਾ ਬੋਲਣ ਵਾਲੇ ਸੱਜਣ ਵੀ ਸਮਾਂ ਆਉਣ ਦੇ ਨਾਲ ਕੂਚ ਕਰ ਜਾਣਗੇ। ਇੱਕ ਅਰਜ਼ ਕਰਾਂ, ਦੇਖੋ ਮੌਤ ਇੱਕ ਅਟਲ ਸੱਚਾਈ ਹੈ। ਸਭ ਤੋਂ ਕੀਮਤੀ ਗੱਲ ਹੀ ਇਹ ਹੈ ਕਿ ਮਨੁੱਖ ਦਾ ਜਨਮ ਹੁੰਦਾ ਹੈ, ਜਨਮ ਤੋਂ ਬਾਅਦ ਇਹ ਆਸ ਨਹੀਂ ਕਿ ਇਹ ਮਨੁੱਖ ਨੇ ਵੱਡੇ ਹੋ ਕੇ ਕਿਹੜੇ ਰੁਤਬੇ ਤੇ ਜਾਣਾ, ਇਹਨੇ ਕਿਤਨੀ ਤਾਲੀਮ ਹਾਸਲ ਕਰਨੀ, ਪਰ ਇੱਕ ਉਹਦੇ ਜਨਮ ਦੇ ਨਾਲ ਗੱਲ ਬਿਲਕੁਲ ਪੱਕੀ ਹੈ ਕਿ ਜਿਸ ਦਾ ਅੱਜ ਜਨਮ ਹੋਇਆ ਹੈ ਇਸ ਦੀ ਇੱਕ ਦਿਨ ਮੌਤ ਜ਼ਰੂਰ ਹੋਵੇਗੀ। ਮੌਤ ਵਾਲਾ ਦਿਨ ਮੁਕਰਰ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਫਿਰ ਬਚਨ ਕਹਿ, ਬਾਬਾ ਫਰੀਦ ਸਾਹਿਬ ਜੀ ਦਾ ਅਸੀਂ ਇੱਕ ਸਲੋਕ ਪੜ੍ਹਨੇ ਹਾਂ ਜਿਹਦੇ ਵਿੱਚ ਉਹ ਕਹਿੰਦੇ ਨੇ ਸਮਾਂ ਆਇਆ ਪਾਪੀ ਵੀ ਚਲੇ ਜਾਣੇ ਨੇ ਤੇ ਪੁੰਨੀ ਵੀ ਚਲੇ ਜਾਣੇ। ਉਹਨਾਂ ਦਾ ਪਵਿੱਤਰ ਬਚਨ ਹੈ, ਕਹਿੰਦੇ ਨੇ ਮਨੁੱਖ ਜਦੋਂ ਵੀ ਕੋਈ ਕੰਮ ਕਰਦਾ ਹੈ ਤੇ ਬਹੁਤ ਲੰਮੀ ਸੋਚ ਕੇ ਉਸ ਕੰਮ ਨੂੰ ਕਰੇਗਾ। ਦਾਤਾਰ ਕਹਿੰਦੇ ਨੇ ਅੰਮ੍ਰਿਤ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਕਿ ਮਾਨੋ ਆਪਾਂ ਤਨ ਤੇ ਪਾਉਣ ਵਾਸਤੇ ਕੱਪੜੇ ਖਰੀਦਣ ਜਾਂਦੇ ਹਾਂ ਤੇ ਮਨੁੱਖ ਨੂੰ ਇੰਨਾ ਪਤਾ ਨਹੀਂ ਕਿ ਮੇਰੇ ਇੱਕ ਸਵਾਸ ਦਾ ਭਰੋਸਾ ਹੈ ਕਿ ਨਹੀਂ, ਇੱਕ ਆਇਆ ਜਿਹੜਾ ਇਹਨੇ ਪਰਤ ਕੇ ਅੰਦਰ ਵੀ ਆਉਣਾ ਕਿ ਨਹੀਂ, ਜਿਹੜਾ ਤਨ ਤੇ ਬਸਤਰ ਪਾਉਣਾ ਹੈ ਉਸ ਬਸਤਰ ਨੂੰ ਖਰੀਦਣ ਤੋਂ ਪਹਿਲਾਂ ਕਈ ਵਾਰੀ ਉਸ ਬਸਤਰ ਦੀ ਉਸ ਕੱਪੜੇ ਦੀ ਮਿਆਦ ਗਰੰਟੀ ਪੁੱਛੀ ਜਾਂਦੀ ਹੈ ਕਿ ਇਹ ਕੱਪੜਾ ਕਿੰਨੇ ਕੁ ਦਿਨ ਚੱਲੇਗਾ, ਛਿੱਜੇਗਾ ਤੇ ਨਹੀਂ, ਪਾਟੇਗਾ ਤੇ ਨਹੀਂ, ਤੇ ਵੇਚਣ ਵਾਲਾ ਵੀ ਦੱਸ ਦਿੰਦਾ ਸੱਜਣਾ ਇਸ ਬਸਤਰ ਦੀ ਇੰਨੀ ਕੁ ਵਾਰੰਟੀ ਹੈ। ਫਿਰ ਜਦੋਂ ਅਸੀਂ ਕੱਪੜਾ ਸਿਲਾਉਣ ਜਾਂਦੇ ਹਾਂ ਕਿ ਜਿਸ ਨੇ ਕੱਪੜੇ ਨੂੰ ਸਿਉਣਾ ਹੈ ਧਾਗੇ ਨਾਲ, ਉਹਨੂੰ ਵੀ ਪੁੱਛਣੇ ਆ, ਉਸ ਦਰਜੀ ਨੂੰ ਵੀ, ਜਿਸ ਧਾਗੇ ਨਾਲ ਤੂੰ ਕੱਪੜੇ ਨੂੰ ਸੀਨ ਲੱਗਾ ਹੈ, ਇਸ ਧਾਗੇ ਨੇ ਉੱਡਣਾ ਤੇ ਨਹੀਂ, ਸੀਨ ਛੇਤੀ ਕੀਤਿਆ ਕਿਤੇ ਇਹ ਧਾਗਾ ਕੱਚਾ ਟੁੱਟੇਗਾ ਤੇ ਨਹੀਂ? ਤੇ ਸੀਨ ਵਾਲੇ ਨੇ ਵੀ ਦੱਸ ਦਿੱਤਾ ਹੈ ਕਿ ਇਹ ਧਾਗਾ ਇਤਨਾ ਪੱਕਾ ਹੈ, ਇਤਨਾ ਸਮਾਂ ਇਹ ਸੀਨਾ ਕੱਢ ਜਾਣਗੀਆਂ। ਬਾਬਾ ਜੀ ਕਹਿੰਦੇ ਹੈਰਾਨਗੀ ਦੀ ਗੱਲ ਇਹਦੇ, ਤੂੰ ਕੱਪੜੇ ਦੀ ਮਿਆਦ ਵੀ ਪੁੱਛਣੇ, ਜਿਸ ਧਾਗੇ ਨਾਲ ਸੀਣਾ ਤੂੰ ਉਹਦੀ ਵੀ ਵਾਰੰਟੀ ਪੁੱਛਣਾ ਤੇ। ਤੇ ਕਹਿੰਦੇ ਮੈਨੂੰ ਇੱਕ ਗੱਲ ਦਾ ਪਤਾ ਨੀ, ਤੇਰੇ ਤੇ ਯਕੀਨ ਨੀ ਆਉਂਦਾ ਪਿਆ ਕਿ ਕੱਪੜੇ ਪਾਟ ਜਾਣਗੇ ਤੇ ਪਰਤ ਕੇ ਮਸ਼ੀਨ ਸੂਈ ਧਾਗੇ ਗੰਢ ਦੇਣਗੇ, ਪਰ ਇਹ ਗੱਲ ਕਦੀ ਭੁੱਲੀ ਨਾ, ਕੱਪੜਿਆਂ ਦੀ ਵਾਰੰਟੀ ਪੁੱਛਣ ਵਾਲਿਆ ਤੇਰੇ ਸਰੀਰ ਕੱਪੜੇ ਦੀ ਕੋਈ ਮਿਆਦ ਨਹੀਂ, ਕੀ ਪਤਾ ਕਿ ਕਿੱਦਣ ਆਖਰੀ ਸਵਾਸ ਇਹਨਾਂ ਸਵਾਸਾਂ ਵਿੱਚੋਂ ਆ ਜਾਣਾ। ਕੱਪੜੇ ਪਾਟੇ ਸੀਤ ਜਾਂਦੇ ਨੇ, ਪਰ ਜਿਹੜੀ ਜਿੰਦ ਇੱਕ ਵਾਰੀ ਸਰੀਰ ਵਿੱਚੋਂ ਨਿਕਲ ਜਾਏ, ਦੁਨੀਆ ਦਾ ਕੋਈ ਸੂਈ ਧਾਗਾ ਉਹਨੂੰ ਛੀ ਨਹੀਂ ਸਕਦਾ, ਸਭ ਨੇ ਚਲੇ ਜਾਣਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਖਿੰਥੜ ਲੇਖਾਂ ਅਗਲੀਆਂ। ਖਿੰਥੜ ਦਾ ਅਰਥ ਹੁੰਦਾ ਗੋਦੜੀ, ਲੇਖਾਂ ਦਾ ਅਰਥ ਧਾਗੇ ਦੇ ਲੱਗੇ ਕੋਈ ਟਾਂਕੇ, ਅਗਲੀਆਂ ਦਾ ਅਖਰੀ ਅਰਥ ਬਹੁਤ ਜ਼ਿਆਦਾ। ਤੂੰ ਇੱਕ ਗੋਦੜੀ ਨੂੰ ਤੇ ਟਾਂਕੇ ਲਾ ਕੇ ਬਹੁਤ ਸਮਾਂ ਲੱਥ ਸਕਣੇ, ਲੰਬੇਰਾ ਸਮਾਂ ਹੰਢਾ ਸਕਣੇ। ਖਿੰਥੜ ਲੇਖਾਂ ਅਗਲੀਆਂ, ਪਰ ਨਾਲ ਕਹਿਣ ਲੱਗੇ ਜਿੰਦ ਨਾ ਕਾਈ ਲੇਖ। ਸਰੀਰ ਨੂੰ ਅੱਜ ਤੀਕਰਾ ਕਿਸੇ ਨੇ ਟਾਂਕੇ ਲਾ ਕੇ ਰੱਖਿਆ ਨਹੀਂ, ਜਿੰਦ ਨੂੰ ਕਿਸੇ ਨੇ ਟਿਕਾਇਆ ਨਹੀਂ। ਖਿੰਥੜ ਲੇਖਾਂ ਅਗਲੀਆਂ, ਜਿੰਦ ਨਾ ਕਾਈ ਲੇਖ, ਪਿਆਰਿਆ ਵਾਰੀ ਆਪੋ ਆਪਣੀ ਚੱਲੇ। ਮਸਾਇਕ ਸ਼ੇਖ ਆਪਣੇ ਆਪਣੇ ਸਮੇਂ ਨਾਲ, ਚਾਹੇ ਕੋਈ ਸ਼ੇਖ ਹੈ, ਚਾਹੇ ਕੋਈ ਪੀਰ ਹੈ, ਚਾਹੇ ਕੋਈ ਫਕੀਰ ਹੈ, ਮੌਤ ਤਾਂ ਇੱਕ ਉਹ ਪ੍ਰਸਾਦ ਹੈ ਜਿਹੜਾ ਦੁਨੀਆਂ ਵਿੱਚ ਬਰਾਬਰਤਾ ਪੈਦਾ ਕਰਦਾ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਦੇਖੋ ਪੂਰੇ ਸੰਸਾਰ ਵਿੱਚ ਇਹ ਤਾਣ ਲੱਗਾ ਪਿਆ, ਭਾਵੇਂ ਕੋਈ ਧਰਮ ਦੇ ਖੇਤਰ ਵਿੱਚ ਵਿਚਰਨ ਵਾਲੇ ਸੱਜਣ ਨੇ, ਭਾਵਾਂ ਕੋਈ ਪੋਲੀਟੀਕਲ ਤੌਰ ਤੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਦਾ ਕਰਦੇ ਨੇ, ਭਾਵਾਂ ਕੋਈ ਸਮਾਜ ਸੇਵਕ ਬਣ ਕੇ ਯਤਨ ਕਰਦੇ ਨੇ ਸਮਾਜ ਦੇ ਸੁਧਾਰ ਲਈ, ਅਸੀਂ ਇੱਕ ਗੱਲ ਹਰ ਥਾਂ ਤੇ ਕਹਿੰਦੇ ਹਾਂ ਕਿ ਬਰਾਬਰਤਾ ਪੈਦਾ ਕਰਨੀ ਚਾਹੁੰਦੇ, ਹਰ ਬੰਦਾ ਬਰਾਬਰ ਹੋਵੇ। ਮੈਂ ਜਿਹੜੀ ਬੇਨਤੀ ਕਰਨੀ ਹੈ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਆਪਣੇ ਇਸ ਮਨ ਦੇ ਭਰਮ ਨੂੰ ਅੰਦਰੋਂ ਕੱਢ ਦਈਏ। ਜਿਸ ਦਿਨ ਦਾ ਪ੍ਰਮਾਤਮਾ ਨੇ ਸੰਸਾਰ ਬਣਾਇਆ, ਨਾ ਬਰਾਬਰਤਾ ਹੋਈ ਏ, ਨਾ ਹੋਵੇਗੀ ਤੇ ਨਾ ਹੈ, ਸਵਾਲ ਵੀ ਪੈਦਾ ਹੁੰਦਾ। ਚਾਹੇ ਧਰਮ ਦਾ ਖੇਤਰ ਹੋਵੇ, ਚਾਹੇ ਰਾਜਨੀਤਿਕ ਖੇਤਰ ਹੋਵੇ, ਕਿਵੇਂ ਬਰਾਬਰਤਾ ਪੈਦਾ ਕਰ ਲਓ? ਕਿ ਜਦੋਂ ਤੁਸੀਂ ਕਹਿੰਦੇ ਹਰ ਬੰਦੇ ਨੂੰ ਬਰਾਬਰ ਕਰਨੇ, ਖਿਮਾ ਕਰਿਓ, ਇਹ ਕੇਵਲ ਵਿਧਾਤਾ ਕਰ ਸਕਦਾ ਹੈ। ਅਸੀਂ ਤਾਂ ਚਾਰ ਦਿਨਾਂ ਲਈ ਕਿਸੇ ਦੀ ਮਦਦ ਕਰਾਂਗੇ, ਜੇ ਉਹਦੇ ਭਾਗਾਂ ਵਿੱਚ ਹੀ ਬਰਕਤ ਨਹੀਂ ਲਿਖੀ ਤੇ ਸਾਡੇ ਚਾਰ ਰੁਪਈਏ ਉਹਦਾ ਕਿੰਨਾ ਕੁਛ ਸਾੜ ਦੇਣਗੇ? ਆਪਾਂ ਚਾਰ ਦਿਨ ਦੀ ਉਹਨੂੰ ਰੋਟੀ ਦੇ ਦਿਆਂਗੇ, ਜੇ ਕਰਮਾਂ ਵਿੱਚ ਨਹੀਂ ਲਿਖਿਆ ਤੇ ਉਹ ਕਰੇਗਾ ਕੀ? ਦੇਖੋ, ਨਾ ਇੱਥੇ ਸਰੀਰਕ ਤੌਰ ਤੇ ਬਰਾਬਰਤਾ ਹੈ, ਨਾ ਇੱਥੇ ਧਨ ਦੇ ਪੱਖੋਂ ਬਰਾਬਰਤਾ ਹੈ, ਨਾ ਇੱਥੇ ਰਹਿਣ ਸਹਿਣ ਦੇ ਪੱਖੋਂ ਬਰਾਬਰਤਾ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਦਾਤਾ ਜੀ ਨੇ ਕਿਹਾ, ਕਿਹੜੀ ਮਾਂ ਚਾਹੁੰਦੀ ਏ ਕਿ ਮੇਰੇ ਦੋ ਪੁੱਤਰਾਂ ਵਿੱਚੋਂ ਇੱਕ ਪੁੱਤਰ ਅੱਤ ਦਾ ਅਮੀਰ ਹੋਵੇ, ਇੱਕ ਦਿਹਾੜੀਆਂ ਕਰੇ? ਮਾਂ ਦੀ ਮਮਤਾ ਤਾਂ ਕਹਿੰਦੀ ਏ ਦੋਨਾਂ ਨੂੰ ਬਰਾਬਰ ਮੈਂ ਸੁੱਖ ਦਿੱਤਾ, ਗੋਦ ਵਿੱਚ ਜਨਮ ਦਿੱਤਾ ਹੈ। ਪਰ ਸਾਹਿਬ ਕਹਿੰਦੇ ਨੇ ਮਾਂ ਵੀ ਬਰਾਬਰਤਾ ਨਹੀਂ ਪੈਦਾ ਕਰ ਸਕਦੀ। ਸਾਹਿਬ ਨੇ ਇੱਕ ਸ਼ਬਦ ਕਿਹਾ, ਨਿਰਧਨ ਸਰਦਨ ਦੋਨੋਂ ਭਾਈ ਸਹਿਣ ਸਕੇ ਭਰਾ। ਇੱਕ ਮਾਂ ਦੀ ਕੁੱਖ ਵਿੱਚੋਂ ਜਨਮ ਹੋਇਆ, ਇੱਕ ਮਾਂ ਦਾ ਸ਼ੀਰ ਪੀਤਾ, ਤੇ ਕੀ ਦੋ ਭਰਾਵਾਂ ਦੀ ਬਰਾਬਰਤਾ ਹੋ ਗਈ? ਬਾਪ ਨੇ ਜ਼ਮੀਨ ਬਰਾਬਰ ਵੰਡ ਕੇ ਦਿੱਤੀ, ਉਹਨੇ ਬਿਜ਼ਨਸ ਬਰਾਬਰ ਵੰਡ ਕੇ ਦਿੱਤਾ, ਪਰ ਜਦੋਂ ਆਪਣੇ ਆਪਣੇ ਭਾਗਾਂ ਨਾਲ ਦੁਨੀਆਂ ਵਿੱਚ ਵਿਚਰਦੇ ਨੇ, ਇੱਕ ਅੱਤ ਦਾ ਤਨਾਡ ਹੋ ਗਿਆ, ਇੱਕ ਵਿਚਾਰਾ ਭਿਖਾਰੀ ਬਣ ਗਿਆ, ਕੀ ਉੱਥੇ ਬਰਾਬਰਤਾ ਸੀ? ਸਾਹਿਬ ਨੇ ਸ਼ਬਦ ਵਰਤੇ ਨੇ ਕਿ ਨਿਰਧਨ ਸਰਦਨ ਦੋਨੋਂ ਭਾਈ, ਕਬ ਕੀ ਕਲਾ ਨਾ ਮੇਟੀ ਜਾਈ, ਕੋਈ ਬਰਾਬਰਤਾ ਨਹੀਂ। ਅਸੀਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੜ੍ਹਨੇ ਆ, ਇੱਕ ਦਾਤੇ ਇੱਕ ਭਿਖਾਰੀ ਜੀ, ਕਹਿਣ ਲੱਗੇ ਸਭ ਤੇਰੇ ਚੋਜ ਵਿਡਾਣਾ, ਇਹ ਤੇਰੀ ਆਪਣੀ ਖੇਡ, ਇੱਕ ਦਾਤੇ ਨੇ ਇੱਕ ਭਿਖਾਰੀ ਨੇ। ਹੁਣ ਭਾਈ ਸਾਹਿਬ ਉਹ ਸੰਤ ਪੜ੍ਹ ਕੇ ਗਏ ਨੇ ਸ਼ਲੋਕ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੀਏ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਇੱਕ ਸ਼ਬਦ ਹੈ, ਆਪੇ ਭਾਂਡੇ ਸਾਜੀਆਂ ਨੇ, ਸਲੋਕ ਉਹਨੇ ਸਰਵਣ ਕੀਤਾ, ਤੂੰ ਆਪ ਹੀ ਭਾਂਡੇ ਦਰ ਤੇ ਸਰੀਰ ਸਾਜੇ ਨੇ, ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਕਿ ਉਹਨਾਂ ਭਾਂਡਿਆਂ ਵਿੱਚ ਬਰਾਬਰਤਾ ਹੈ। ਮਿੱਟੀ ਇੱਕ ਦੇ ਬਣੇ ਨੇ, ਇੱਕ ਪਾਣੀ ਵਿੱਚ ਮਿੱਟੀ ਗੋਈ ਗਈ ਭੇਲੀ ਗਈ, ਇੱਕ ਚੱਕ ਤੇ ਭਾਂਡਾ ਬਣਾਇਆ, ਇੱਕੋ ਅੱਗ ਵਿੱਚ ਦੋਨੋਂ ਭਾਂਡੇ ਤਪਾਏ ਨੇ। ਪਰ ਹੈਰਾਨਗੀ ਦੀ ਗੱਲ, ਇੱਕ ਭਾਂਡਾ ਸਾਰੀ ਜ਼ਿੰਦਗੀ ਅੱਗ ਤੇ ਸੜਦਾ ਰਹਿੰਦਾ ਹੈ, ਤੇ ਦੂਜੇ ਭਾਂਡੇ ਵਿੱਚ ਅੰਮ੍ਰਿਤ ਵਰਗਾ ਦੁੱਧ ਤੇ ਘਿਓ ਟਕਾਨੇ ਆ, ਕਿ ਭਾਂਡੇ ਬਣੇ ਤਾਂ ਇੱਕ ਮਿੱਟੀ ਦੇ ਨੇ, ਵਰਤੋਂ ਵਿੱਚ ਬਰਾਬਰਤਾ ਨਹੀਂ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦੀ, ਰੱਬ ਨੇ ਇੱਕ ਚੀਜ਼ ਐਸੀ ਬਣਾਈ ਹੈ ਜਿਹੜੀ ਬਰਾਬਰਤਾ ਪੈਦਾ ਕਰਦੀ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਬੰਦੇ ਉਹ ਨੇ ਜਿਹੜੇ ਬਿਸਤਰਿਆਂ ਵਿੱਚ ਸੁੱਤੇ ਨੇ, ਰਾਤ ਨੂੰ ਅੱਤ ਦੀ ਬਰਫ਼ ਪੈ, ਕੋਰਾ ਪੈ, ਉਹ ਤਾਂ ਅੰਦਰ ਬਿਸਤਰਿਆਂ ਦੇ ਡਿੱਗ ਪੈ ਮਾਰਦੇ ਨੇ, ਉਹਨਾਂ ਵਰਗੇ ਪੰਜ ਤੱਤਾਂ ਦਾ ਸਰੀਰ ਬਣਿਆ ਹੈ, ਜਿਹੜਾ ਸਾਰੀ ਰਾਤ ਬੰਦੂਕ ਲੈ ਕੇ ਉਹਦੇ ਬੂਹੇ ਅੱਗੇ ਖਲੋਤਾ ਰਹਿੰਦਾ। ਇੱਕ ਸੁੱਤਾ ਹੈ, ਇੱਕ ਉਹਦਾ ਪਹਿਰਾ ਪਿਆ ਦਿੰਦਾ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਮਨੁੱਖਤਾ ਦੋਨੋਂ ਨੇ, ਇੱਕ ਗੁਲਾਮ ਇੱਕ ਨੌਕਰੀ ਪਿਆ ਕਰਦਾ, ਇੱਕ ਸਰਦਾਰੀ ਕਾਇਮ ਕਰਦਾ। ਵਾਹਿਗੁਰੂ ਜੀ ਤੇਰੇ ਬਣਾਏ ਭਾਂਡੇ ਨੇ ਖੇਡ ਕਿਹੋ ਜੀ ਵਰਤਾਈ ਆ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਫਿਰ ਇੱਕ ਬਚਨ ਕੀਤਾ, ਕਹਿੰਦੇ ਨੇ ਇੱਕ ਚੀਜ਼ ਐਸੀ ਹੈ ਜਿਹੜੀ ਬਰਾਬਰਤਾ ਪੈਦਾ ਕਰਦੀ, ਪਰ ਬੇਨਤੀ ਕਰਾਂ ਉਸ ਤੋਂ ਬਾਅਦ ਫਿਰ ਵਖਰੇਵਾ ਪੈ ਜਾਂਦਾ। ਉਹ ਕਿਹੜੀ ਚੀਜ਼ ਹੈ ਜਿਹੜੀ ਬਰਾਬਰਤਾ ਪੈਦਾ ਕਰਦੀ? ਦਾਤਾਰ ਨੇ ਅੰਮ੍ਰਿਤ ਬਾਣੀ ਵਿੱਚ ਉਸ ਸੰਬੰਧੀ ਇੱਕ ਬਚਨ ਕਿਹਾ, ਅਸੀਂ ਉਹ ਪਵਿੱਤਰ ਬਚਨ ਪੜ੍ਹਨੇ ਹਾਂ। ਕਬੀਰ ਸਾਹਿਬ ਦਾ ਸ਼ਬਦ ਹੈ, ਇਹ ਸ਼ਬਦ ਆਉਂਦਾ ਹੈ, ਐਸੋ ਇਹ ਸੰਸਾਰ ਦੇਖਣਾ ਰਹਿਣ ਨਾ ਕੋ ਪਈ ਹੈ ਰੇ, ਬਿਰਖਾ ਹੇਤ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸ ਅਦੋਤ ਭਇਆ ਉਸ ਚੱਲੇ ਜਿਉ ਜਿਉ ਔਧ ਵਿਹਾਣੀਆਂ। ਕਹਿਣ ਲੱਗੇ, ਐਸੋ ਇਹ ਸੰਸਾਰ ਦੇਖਣਾ ਰਹਿਣ ਨਾ ਕੋ ਪਈ ਹੈ ਰੇ, ਬਾਰੇ ਬੂਢੇ ਤਰੁਣੇ ਭਈਆ ਸਭ ਨੂੰ ਜੰਮ ਲੈ ਗਈ ਹੈ ਰੇ। ਆਏ ਬਰਾਬਰਤਾ, ਕਹਿੰਦੇ ਬਾਰੇ ਦਰ ਤੇ ਬੱਚੇ, ਬੂਢੇ ਦਰ ਅਸੀਂ ਕਰਾਂਗੇ ਬਜ਼ੁਰਗ, ਤੇ ਤਰੁਣ ਦਾ ਅਰਥ ਕਰਾਂਗੇ ਜਵਾਨ। ਮੌਤ ਨੇ ਕਦੀ ਨੇ ਦੇਖਿਆ ਇਹ ਬੱਚਾ ਹੈ, ਇਹ ਬੁੱਢਾ ਹੈ, ਉਹ ਜਵਾਨ ਹੈ। ਕਹਿੰਦੇ ਜਦੋਂ ਆਉਣ ਲੱਗਦੀ ਹੈ ਸਾਰਿਆਂ ਨੂੰ ਆਪਣੇ ਨਾਲ ਲੈ ਜਾਂਦੀ। ਐਸੋ ਇਹ ਸੰਸਾਰ ਦੇਖਣਾ ਰਹਿਣ ਨਾ ਕੋ ਪਈ ਕਹਿ ਰੇ, ਬਾਰੇ ਬੂਢੇ ਤਰੁਣੇ ਭਈਆ ਸਭ ਕੋ ਜੰਮ ਲੈ ਗਈ ਕਹਿ ਰੇ। ਅੱਗੇ ਫਿਰ ਬਚਨ ਕੀਤਾ, ਕਹਿਣ ਲੱਗੇ ਪਿਆਰੇ, ਕਿ ਮਾਨਸ ਬੱਬਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਬੰਦਾ ਤਾਂ ਇੱਕ ਚੂਹੇ ਦੀ ਤਰ੍ਹਾਂ ਹੈ, ਮੀਚ ਡਰ ਤੇ ਮੌਤ ਇੱਕ ਬਿੱਲਾ ਬਣ ਕੇ ਆਉਂਦੀ। ਮੀਚ ਬਲਈਆ ਖਈ ਹੈ ਰੇ, ਧਨਵੰਤਾ ਅਰ ਨਿਰਧਨ ਮਨ ਕੀ ਤਾਂ ਕੀ ਕਛੂ ਨਾ ਕਾਨੀ ਰੇ। ਉਹਨੇ ਕਦੀ ਵੇਖਦੀ ਵੀ ਗਰੀਬ ਬੰਦਾ ਇਹਦੇ ਬੱਚਿਆਂ ਦੀ ਰੋਟੀ ਪਿੱਛੋਂ ਕਿਵੇਂ ਚੱਲੇਗੀ? ਮੌਤ ਨੇ ਕਦੀ ਨੀ ਦੇਖਣਾ ਇਹ ਬੜਾ ਧਨਾੜ ਬੰਦਾ ਹੈ, ਇਹ ਚਲਾ ਗਿਆ ਤੇ ਸਾਰੇ ਦੇਸ਼ ਦਾ ਨੁਕਸਾਨ ਹੋਵੇਗਾ। ਕਹਿਣ ਲੱਗੇ, ਤਨਵੰਤਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰਮਾ ਹੈ। ਇੱਕ ਮੌਤ ਐਸੀ ਹੈ ਸਮ ਦਰਦ ਦਾ ਬਰਾਬਰਤਾ ਲੈ ਕੇ ਆਉਂਦੀ ਹੈ, ਰਾਜਾ ਪਰਜਾ ਸਮ ਕਰਮਾ ਰਹੇ ਐਸੋ ਕਾਲ ਬਿਡਾਨੀ ਰੇ। ਮੌਤ ਐਸੀ ਹੈ ਜਿਵੇਂ ਬਰਾਬਰਤਾ ਲਿਆਂਦੀ। ਦੇਖੋ ਇੱਕ ਅਰਜ਼ ਮੈਂ ਹੋਰ ਕਰਨੀ ਚਾਹੁੰਦਾ, ਮੌਤ ਆਈ ਬਰਾਬਰਤਾ ਲੈ ਕੇ, ਪਰ ਚੇਤੇ ਰੱਖੋ ਮਰਨ ਤੋਂ ਬਾਅਦ ਫਿਰ ਬਰਾਬਰਤਾ ਕੋਈ ਨਹੀਂ। ਮਹਾਰਾਜ ਇਹ ਸੀ, ਮੌਤ ਆਈ ਸਵਾਸ ਸਾਰਿਆਂ ਦੇ ਇੱਕੋ ਜਿਹੇ ਨਿਕਲੇ। ਕਹਿਣ ਲੱਗੇ, ਮਰਨ ਤੋਂ ਬਾਅਦ ਵੀ ਬਰਾਬਰਤਾ ਨਹੀਂ, ਕਿਉਂ ਜੀ? ਉੱਥੇ ਫਿਰ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਦੇਖ ਉਹ ਸੱਜਣਾ ਕਿ ਇੱਕ ਉਹ ਨੇ ਜਿਨ੍ਹਾਂ ਨੇ ਭਜਨ ਬੰਦਗੀ ਕੀਤੀ, ਸਿਮਰਨ ਕਰਨ ਵਾਲੇ ਗੁਰੂ ਰੱਬ ਦੀ ਮਿਹਰ ਤੇ ਪਾਤਰ ਸਾਈਂ ਦੇ ਘਰ ਨੂੰ ਚਲੇ ਗਏ, ਤੇ ਜਿਹੜੇ ਜ਼ਿੰਦਗੀ ਦੇ ਕੀਮਤੀ ਸਵਾਸ ਤਬਾਹ ਕਰ ਗਏ, ਉਹ ਮਨ ਨੂੰ ਜਮਾਂ ਦੇ ਘਰ ਨੂੰ ਚਲੇ ਗਏ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਸਭ ਇਕੱਠੇ ਹੋਏ ਆਇਆ ਘਰ ਜਾਸਣ, ਬਾਤ ਵਟਾਇਆ ਰਸਤੇ ਫਿਰ ਵੱਖਰੇ ਵੱਖਰੇ ਹੋ ਗਏ। ਸਭ ਇਕੱਠੇ ਹੋਏ ਆਇਆ ਘਰ ਜਾਸਣ, ਬਾਤ ਵਟਾਇਆ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਆਪਣੇ ਪੱਲੇ ਭਜਨ ਬੰਦਗੀ ਦੀਆਂ ਦਾਤਾਂ ਲੈ ਗਏ ਤੇ ਮਨਮੁਖ ਬੰਦਾ ਜਿਹੜਾ ਉਹ ਆਪਣੇ ਮੂਲ ਨੂੰ ਗਵਾ ਕੇ ਚਲਾ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਅੱਜ ਇਹ ਜਿਹੜਾ ਪਵਿੱਤਰ ਹੁਕਮ ਆਇਆ ਨਾ, ਇੱਕ ਗੱਲ ਧਿਆਨ ਵਿੱਚ ਰੱਖੀਏ, ਇਹਨੂੰ ਸੁਣਦਿਆਂ ਪੜ੍ਹਦਿਆਂ ਵਿਚਾਰਦਿਆਂ ਦਾ ਭਾਵ ਇਹ ਨਹੀਂ ਕਿ ਕੇਵਲ ਸ਼ਾਇਦ ਕਿਸੇ ਹੋਰ ਨੂੰ ਕਿਹਾ। ਬਾਣੀ ਪੜ੍ਹਦੇ ਇੱਕ ਗੱਲ ਚੇਤੇ ਰੱਖੀਏ, ਜੋ ਕੁਝ ਕਿਹਾ ਜਾ ਰਿਹਾ ਇਹ ਮੇਰੇ ਅੰਦਰ ਨੂੰ ਕਿਹਾ ਜਾ ਰਿਹਾ। ਦੇਖੋ ਬਾਣੀ ਪੜ੍ਹਨ ਦੀ ਜੁਗ ਤੇ ਤਰੀਕਾ ਹੈ, ਜੇ ਅਸੀਂ ਆਪਣੇ ਅੰਦਰ ਨੂੰ ਸੁੱਖ ਚਾਹੁੰਦੇ ਹਾਂ ਨਾ ਤੇ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ ਦੇਈਏ। ਹੁਣ ਕਹਿੰਦੇ ਵੀ ਸਾਡਾ ਚਿੱਤ ਤਾਂ ਤੇ ਗੁਰੂ ਜੀ ਦਾ ਚਿੱਤ ਕੀ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਦਾ ਚਿੱਤ ਗੁਰੂ ਦਾ ਸ਼ਬਦ ਹੈ। ਜਦੋਂ ਤੇਰਾ ਅੰਦਰ ਗੁਰੂ ਦੇ ਸ਼ਬਦ ਵਿੱਚ ਮਿਲੇਗਾ ਤੇ ਸੱਚ ਜਾਣੀ ਤੇਰਾ ਚਿੱਤ ਗੁਰੂ ਜੀ ਦੇ ਚਿੱਤ ਵਿੱਚ ਮਿਲੇਗਾ। ਹਜ਼ੂਰ ਦਾ ਸ਼ਬਦ ਹੁੰਦਾ ਨਿਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਏ, ਗਾਹ ਗੁਣੀ ਅਪਾਰ ਸੋ ਤੱਤ ਪਛਾਣੀਏ, ਕਿਤੇ ਚਿੱਤ ਸਮਾਏ ਤਾਂ ਹੋ ਗਏ ਰੰਗ ਘਣਾ, ਕਹਿਣ ਲੱਗੇ ਹਰ ਹਾਂ ਚੰਚਲ ਚੋਰਾ ਮਾਰ ਤਾਂ ਪਾਵੇ ਸੱਚ ਤੱਕ। ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ। ਇਹੀ ਕਾਰਨ ਕਿ ਜਦੋਂ ਆਪਾਂ ਬਾਣੀ ਪੜ੍ਹਨੀ, ਦੇਖੋ ਇਹ ਸ਼ਬਦ ਜਿਵੇਂ ਹੁਣ ਆਇਆ ਅੱਜ, ਮੈਂ ਅਰਥ ਕਰਕੇ ਕਹੀ ਜਾਂ ਮੈਂ ਸੰਗਤ ਨੂੰ ਸੁਣਾਉਣੇ ਨੇ, ਆਪ ਜੀ ਸਮਝ ਲਓ ਵੀ ਚਲੋ ਕਿਸੇ ਹੋਰ ਨੂੰ ਕਹੇ ਹੋਣੇ ਨੇ, ਉਹ ਫਿਰ ਸਾਡੇ ਤੇ ਗੱਲ ਅਸਰ ਨਹੀਂ ਕਰਦੀ। ਜਦੋਂ ਵੀ ਸ਼ਬਦ ਸ਼ੁਰੂ ਹੋਵੇ ਗੁਰੂ ਰਾਮਦਾਸ ਤੇ ਚਿੰਨ ਨੇ ਇਸ ਤਰ੍ਹਾਂ ਪੜ੍ਹ ਕਿ ਗੁਰ ਕਿਆ ਕਹੇ ਸੂਰਜ ਪ੍ਰਕਾਸ਼ ਕਰੇ ਹਮ ਕਹਾਂ, ਕਿ ਗੁਰੂ ਜੀ ਕੀ ਕਹਿੰਦੇ ਨੇ ਮੈਂ ਕੀ ਕਰਨਾ ਪਿਆ ਵਾ, ਸਮੇ ਸਮੇ ਮਨ ਮੋਰੂ ਮਹਾਂ। ਜੇ ਰੋਜ਼ ਇਸ ਮਨ ਨੂੰ ਇੱਕ ਇੱਕ ਗੱਲ ਵੀ ਸੁਣਾਉਣ ਲੱਗ ਪਏ ਤੇ ਚੇਤੇ ਰੱਖੀ ਇਹ ਅਵੈੜਾ ਮਨ ਇੱਕ ਦਿਨ ਜ਼ਰੂਰ ਟਿਕੇਗਾ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਬਿਰਖ ਹੈ ਖੇਤ ਸਭ ਜੰਤ ਇਕੱਠੇ, ਅਖਰੀ ਅਰਥ ਦੇ ਹੋਰ ਹੋਣਗੇ, ਭਾਵ ਅਰਥ ਹੋਰ ਹੋਣਗੇ। ਬਿਰਖ ਹੈ ਦਾ ਅਖਰੀ ਅਰਥ ਆਪਾਂ ਕਰਾਂਗੇ ਰੁੱਖ, ਖੇਤ ਦਰ ਤੇ ਥੱਲੇ ਜੰਤ ਇਕੱਠੇ, ਜੀਵ ਰੂਪੀ ਪੰਛੀ ਇਕੱਠੇ ਹੋ ਗਏ। ਹੁਣ ਇੱਥੇ ਬਿਰਖ ਦਾ ਅਰਥ ਹੋ ਗਿਆ ਰੁੱਖ, ਪਰ ਇਹਦਾ ਭਾਵ ਅਰਥ ਹੋਵੇਗਾ ਆਕਾਸ਼ ਰੂਪੀ ਰੁੱਖ, ਸੰਸਾਰ ਰੂਪੀ ਰੁੱਖ, ਗਗਨ ਰੂਪੀ ਰੁੱਖ। ਇਹਦੇ ਥੱਲੇ ਅਨੇਕਾਂ ਜੀਵ ਜਿਹੜੇ ਨੇ ਇਕੱਠੇ ਹੋ ਗਏ। ਸਾਹਿਬ ਕਹਿੰਦੇ ਨੇ ਬਿਰਖ ਹੈ ਹੇਠ ਸਭ ਜੰਤੀ ਇਕੱਠੇ, ਇੱਕ ਤੱਤੇ, ਤੱਤੇ ਦਾ ਅਰਥ ਹੈ ਕੌੜੇ ਬੋਲਣ ਵਾਲੇ ਤੇਜ ਤਰਾਰ ਬੰਦੇ, ਇੱਕ ਉਹ ਨੇ ਜਿਹੜੇ ਆਪਣੀ ਜ਼ਬਾਨ ਤੋਂ ਬੜਾ ਤੇਜ ਬੋਲਦੇ ਨੇ, ਬੜਾ ਸਖਤ ਬੋਲਦੇ ਨੇ, ਤੇ ਇੱਕ ਏਡੇ ਭਾਵਨਾ ਵਾਲੇ ਨੇ, ਇੱਕ ਬੋਲਣ ਮਿੱਠੇ। ਇੱਕ ਦਾ ਅਰਥ ਇੱਥੇ ਕਈ ਕਰਾਂਗੇ, ਈੜੀ ਸਿਆਰੀ ਕੱਕੇ ਨੂੰ ਸਿਆਰੀ ਬਹੁ ਵਚਨਾ, ਇੱਕ ਦਰ ਤੇ ਕਈ, ਇੱਕ ਤੱਤੇ ਕਈ ਐਸੇ ਨੇ ਜਿਹੜੇ ਜ਼ਬਾਨ ਤੋਂ ਕੌੜੇ ਬੋਲਦੇ ਨੇ, ਇੱਕ ਬੋਲਣ ਮਿੱਠੇ, ਤੇ ਕਈ ਐਸੇ ਨੇ ਜਿਹੜੇ ਆਪਣੀ ਜ਼ਬਾਨ ਤੋਂ ਬਿਲਕੁਲ ਸ਼ਾਂਤ ਸੁਭਾਅ ਤੇ ਮਿੱਠ ਬੋਲਣੇ। ਸਾਹਿਬ ਕਹਿੰਦੇ ਅਸ ਅਦੋਤ ਦੋ ਸ਼ਬਦ ਨੇ, ਅਸ ਦਾ ਅਰਥ ਹੁੰਦਾ ਛਿਪਣਾ, ਤੇ ਅਦੋਤ ਦਰ ਤੇ ਜਿਹੜਾ ਛਿਪਿਆ ਉਹ ਪਰਤ ਕੇ ਪ੍ਰਗਟ ਹੋ ਜਾਏ। ਇਉਂ ਕਹਿ ਲਈਏ ਅਸ ਦਾ ਅਰਥ ਹੈ ਸੂਰਜ ਦਾ ਢਲਣਾ, ਤੇ ਅਦੋਤ ਦਾ ਅਰਥ ਹੈ ਸੂਰਜ ਦਾ ਨਿਕਲਣਾ। ਕਹਿੰਦੇ ਨੇ ਜਦੋਂ ਰਾਤ ਪੈਂਦੀ ਹੈ ਉਸ ਤੋਂ ਪਹਿਲਾਂ ਸੂਰਜ ਢਲਿਆ, ਅਸ ਅਦੋਤ ਭਇਆ ਉਸ ਚੱਲੇ ਜਿਉਂ ਜਿਉਂ ਔਧ ਵਿਹਾਨੀਆਂ। ਸੂਰਜ ਛਿਪਣ ਦੇ ਨਾਲ ਸਾਰੇ ਇਕੱਠੇ ਹੋ ਗਏ, ਤੇ ਜਦੋਂ ਸੂਰਜ ਨਿਕਲਿਆ ਤੇ ਆਪਣੀ ਆਪਣੀ ਉਮਰ ਔਧ ਵਿਹਾਨੀਆਂ ਦਰ ਤੇ ਆਪਣੀ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਕੇ ਸਵੇਰੇ ਆਪਣੇ ਆਪਣੇ ਰਸਤੇ ਤੇ ਉੱਡ ਗਏ, ਉਹਨਾਂ ਨੇ ਆਪਣੇ ਆਪਣੇ ਟਿਕਾਣੇ ਚਲੇ ਗਏ। ਹਕੀਕਤ ਇਕੱਠੇ ਹੁੰਦੇ ਆ ਪੰਛੀਆਂ ਦੀ ਤਰ੍ਹਾਂ। ਮੈਂ ਕਹਿੰਦਾ ਆਮ ਪੰਛੀ ਉਹ ਤਾਂ ਉਡਾਰੀ ਮਾਰੇ, ਪਰਤ ਕੇ ਹੋ ਸਕਦਾ ਫਿਰ ਉਸ ਰੁੱਖ ਤੇ ਆ ਕੇ ਬਹਿ ਕੇ ਮਿਲ ਪੈਣ, ਪਰ ਜਦਨ ਇਸ ਜੀਵ ਆਤਮਾ ਨੇ ਇੱਕ ਵਾਰੀ ਸੰਸਾਰ ਚ ਉਡਾਰੀ ਮਾਰਨੀ ਏ, ਪਰਤ ਕੇ ਉਹਨਾਂ ਪੰਛੀਆਂ ਦੇ ਵਿੱਚ ਰਲ ਕੇ ਬਹਿਣਾ। ਸਾਹਿਬ ਨੇ ਸ਼ਬਦ ਵਰਤੇ ਨੇ, ਬਾਬਾ ਫਰੀਦ ਸਾਹਿਬ ਕਬੀਰ ਸਾਹਿਬ ਨੇ ਵੀ ਇਹ ਕਿਹਾ, ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਕਹਿੰਦੇ ਨੇ ਜਲ ਕੀ ਭੀਤ ਪਵਨ ਕਾ ਖੰਭਾ, ਤੇਰਾ ਸਰੀਰ ਹੈ ਕਿ ਪੰਛੀ, ਹੁਣ ਟਾਹਣੀ ਤੇ ਬਹਿ ਕੇ ਜੇ ਪੰਛੀ ਕਹਿ ਮੈਂ ਨੀ ਟਾਹਣੀ ਛੱਡਣੀ ਇਹਦੇ ਤੇ ਮੇਰਾ ਹੀ ਕਬਜ਼ਾ, ਤੇ ਮੂਰਖ ਤਾਂ ਹੀ ਪਤਾ ਨੀ ਉਸ ਟਾਹਣੀ ਤੇ ਕਿੰਨੇ ਕੁ ਪਹਿਲਾਂ ਪੰਛੀ ਹੋਰ ਬਹਿ ਗਏ, ਕਿੰਨਿਆਂ ਨੇ ਆ ਕੇ ਬਹਿਣੇ। ਤੇ ਸ਼ਾਇਦ ਕਹਿੰਦੇ ਨੇ ਇੱਕ ਪੰਛੀ ਜੇ ਟਾਹਣੀ ਤੇ ਕਬਜ਼ੇ ਕਰਨ ਲੱਗ ਪਏ ਤੇ ਉਹਨਾਂ ਦੀ ਅਗਿਆਨਤਾ ਹੋਵੇਗੀ। حضور نے شبد ورتیا پیارے جل کی پیت پون کا تھمبا رکت بوند کا گارا شبد اتنے بوند نہیں آئے گا اخری ارتھ بوند ہی کرانے رکت بوند کا گارا ہاڈ مات ناڑی کو پنجر پنکھی بس ہے بےچارا پنکھی بس ہے بےچارا برکا ہے گیڑ سب جنتی کٹھے پنکھی بس ہے بےچارا پرانی کیا میرا کیا تیرا جیسے ترور پنکھ بچیرا برکا ہے گیڑ سب جنتی کٹھے وہ بندیا کا بھی میں میری میری لائی آ میرا پیا تیرا حقیقت جی پنچیاں نے رات رہ کے تر جانے سچ جانی سویرے موت دا سورج چڑھنا ہر ایک بندے نے اپنے سمے نال کوچ کر جانا پرانی کیا میرا کیا تیرا جیسے ترور پنکھ بچیرا راکھو کندھ اسارو نیواں ساڈے تین ہاتھ تیری شیواں شیواں در سے سون کی تھان اینے وڈے تو ملا پیا مارنا بڑا دیکھی جدو تو ترتی تے پینا نا تے ساڈے تین ہاتھ تو تھان کی اہمیت تو ود نہیں ساڈے تین ہاتھ اپنے شریر دے ہر بندہ جیڑا بچے تو لے کے بزرگ تک اودے تت مطابق نا کدی تکو تت وستواں نہیں جدو ترتی تے پیندا ہے جیڑی لمبائی وچوں نے تھان کی اہمیت ہے نا او دے اپنے جڑے ہاتھ نے انہاں ہتھاں مطابق ساڈے تین ہاتھ کی تھان باندھی بچے دے ہاتھ ہون او دی بھی تھان ساڈے تین ہاتھ ہے نوجوان بزرگ کی گرو صاحب نے ایک بچن کہا کہ انہوں نے جی ود تو ود چھال مارے گا ساڈے تین تو پونے چار ہو جانگے پر چار ہاتھ تھان کبھی کسی نے نہیں کہی گرو صاحب کا ایک بچن ہوتا ہے کبیر کوتھے منت ہیت کر کاہے مرو سوار کارج ساڈے تین ہاتھ کڑی تاں پونے چار ود تو ود پونے چار ہو سکن گے چار کبھی کسی گری ہوئے صاحب نے شبد ورتے نے راکھو کندھ کسارو نیوا ساڈے تین ہاتھ تیری سیوا بنکے بال پاٹ سر ڈیری اے تن ہوئے گو پسم کی ٹھیری اونچے مندر سندر ناری پر کبھی پلینا رام نام بن باجی خاری برکہ کے سب جنت اکٹھے بابا کبیر جی کن رے من تیرو کوئی نہیں کھنچ لے جن پار یہ ارتھ کی رے من تیرو کو نہیں کھنچ لے جن پار جنہ دے پار تو سر تے چوکے تریا کرنا میریا منا انہاں وچوں تیرا اپنا کوئی بھی نہیں جے سوچیے پترا دھیاں دا پار سر تے چوکے ترے کرنے کدی تو مردیا پتر دھی نے لیکھا دینا صاحب کہ جنہ دے پار تو سر تے چکی کرنا پاپ کرم کرنا ہو منا انہاں وچوں کوئی بھی تیرا نہیں صاحب بابے کبیر نے ایک شبد کیا کہ بہو پرپنچ کر پر تم لیا ست دارا پہ آن لٹاو من میرے پولے کپت نہ کیجے انت نبیرا تیرے جی پہ لیجے تیرا کوئی حضور کہنے لگے بینتی کر رہے ہیں رے من تیرو کوئی نہیں کھنچ لے جن پار برک بسیرو پنکھ کو تے سوئے سنسار برک ہے یہ سب جنت اکت ہے برک بسیرو پنکھ پنکھ کو جویں پنچھی رکھاں تے رہندے نے اسی طرح منا تیرا ایک دھرتی تے وسے باخ ہے تے جے کسے بندہ اپنے من نو روز یہ گل سمجھائے دیکھ منا تیرے تو پہلا ایتھے رہ نہیں رہنا توں ہی ایتھے نہیں وہ چلے گئے جڑے وڈے وڈے دعوے کردے صاحب سن گرو گرنتھ صاحب کی بانی جدو پڑھنے ہیں بابا فرید صاحب دے بچن پڑھو میں کہنا انہوں نے چار شبد تے 130 شلوک جنہ وچوں بابا فرید صاحب دے 112-118 حضور دے نال درج نے ہن انہاں شلوکاں نوں پڑھو تے ساڈی اپنی شبداولی وچ وہ بچن تے بابا جی کہندے تھے کوئی ٹکیا تھوڑا ہے انہوں نے ایک شلوک ہے کہ دیکھو جدو بندہ جنی دیر تک جیوندا ہے نا کسی بادشاہ دی موت ہوئی کہنے لگے موت تو پہلا وہ اگے نگارے بھی بجتے سن جدو آنا اگے اچھی اچھی نگارے بجنے کہ فلانا بادشاہ آ رہے کہنے انہیں آ کے تخت پہ بہنا جڑے کبھی لوگ سن یش کرنے والے سن انہوں نے کھڑے ہو کے یش کرنا کہ یہ فلانا بادشاہ اینا پرپکاری اینا رزق داتا ہے کہنے لگے بھی اگے نگارے وجنے ٹوٹیاں وجنیاں باجے وجنے اکلے کدی نہ بہنا رات نو انہیں گھر سونا تے ہزار بندے پہلا پہرے تے کھلوتے ہونے تے بابا فرید جی کہنے اج موت آئی شطر پہ ہے کوئی سونے دا شطر لے کے وہ نال نہیں چلیا موت آئی نگارے پے نے نگارا کوئی نہیں بجاندا پیا انتلا سما آیا کہن لگے باجے نہیں بجے کبیاں نے جش نہیں گائے تے جدوں کو موت تو بعد اونوں دفنان گئے کہ جدو گئے ادو تا ہزاراں بندے وہ جنازے نہ گئے پر گرو کے سکھو بابا جی کہ جدو دفنا کے آئے تے رات نو اجاڑ وچ کلے دا شریر تے اس ویلے کہ اس قبر تو کھلو کے میں پوچھا بندیا تو وہی شاید جی ستیا جاگدیا ہزاراں لوگ نار رہتے سن اج دیکھ تیرو یتیما کی طرح چھڈ کے تیری کسی نے بات بھی نہیں پوچھنی صاحب کہ ایک بادشاہ نے لہتی واپر دی آم بندے کی بیتے گی انہیں شبد ورتے نے بابا فرید صاحب نے کہنے لگے پاس دمامے چھت شہر پاس گھر اندر کول پے دمامے دا ارتے نگارے پاس دمامے چھت شہر جہے سر سے شکر چولے سنو بھی کول پے نے پاس دمامے چھت سر پھیری سڈو رد ہے جائے ستے جران میں سیے اتیما گڈ انہوں یتیما کی طرح گڈ دتا کسی نے بات نہیں پوچھی میرے کلگی در جی پوچھو دیکھو میرے پریتم سچے سات گرو نے نا موت نو چیتے کران لی کیا سکھا یہ گل کدی بھولی نہ اتنے جوگی جتی برہمچاری بڑے بڑے چھتر تاری چھتر ہی کی چھایا کئی کوس لو چل رہے کہنے اتنے بڑے بڑے جتی آئے نے برہمچاری آئے جوگی آئے وہ بندے جنہ کے سر سے چھتر چوندے سن پر اج دیکھی وہ کیول بیتے کی ایک گل بن گئے بیتے کا ایک سپنا بن چکے نے حضور نے کہا جوگی جتی برہمچاری بڑے بڑے چھتر تاری چھتر ہی کی چھایا کئی کوسلو چلت ہے بڑے بڑے راجن کے داپت فرت دے بڑے بڑے پوپن کے درپ کو دلت ہے کہ اگلا بچن کیتا مان سے مشیب دلیپ کے سے شطر تاری بڑو اب مان پوج دند کو کرتا ہے دارا سے دلیوشر دریودن سے مان تاری پوگ پوگ پوم انت پوم میں ملتا ہے صاحب گرو کل کی ترکن میں آئے وہ چلے گئے میں جلی بیزتی کر لگا کبھی اپنے مانوں اکانت وشتکا کے پوچھی ہے سمرن بھجن بندگی کر دیں جب تھی کہنے ہیں نا کہ من کوئی نہیں لگتا بجد پروار والے پاس بجد کاروبار والے پاس بجد ہے سنسار وال میں کہنا سمرن کرن تو پہلا نہ ایک پوڑی میرے گرو امرداس جی کی من سنایا کری اسی نمسے بھی جو روز پڑھ دی اس من نو سمجھائیے کہ من پیاریا تو سدا سچ سما دے رات پوڑی دا منگل کیتا سی کہنے من نو کہیے منا تو سچ نو سنبھال اے کٹمب توں جے دیکھدا چلے نہیں تیرا نالے جیڑے پروار نو تو ہن اکھاں نال ویکھنا پے نا اے کبھی نہ بھلی میرے منا انہاں وچوں کوئی تیرے نال نہیں ہو جانا اے کٹمب توں جے دیکھدا چلے نہیں تیرا نالے ساتھ تیرا چلے نہیں اس نال کیوں چت لائیے جنہیں تیرے نال ترنے جو چت کیوں جوڑی بیٹھا ہے اس نال کیوں چت لائیے ایسا کم مولے نہ کیتے جت انت ہے پچھو تائیے تے مہاراج نال کی جائے گا میرے دھن گرو امرداس کہ سات گرو کا اپدیش سن تو ہووے تیرا نالے کہ نانک من پیارے تو سدا سچ سمالے جے کسی من نو سمجھانا ہے بابے فرید نو پوچھو وہ کہنے شیخ حیاتی جگ نہ کوئی پھر رہا جت آسن ہم بیٹھے کھیتے بیٹھ گیا جت ٹکانے تے بیٹھے ہیں پتا نہیں کنے کوئی ٹکانے سے بہ کے سجن چلے گئے دتار کہہ رہے ہیں برکھا ہیٹ سب جب اکٹھے سنسار آکاش روپی رخ تھلے انیکاں جیو اکٹھے ہوئے نے ایک تتے ایک بولن مٹھے کوئی مٹ بولنے نے کوئی تکھے تیز ترار بولتے نے کہنے لگے اس ادوت پیا اٹھ چلے شام پنڈیے تے اکٹھے ہو جاندے نے سورج نکل گئے تے اڈاری مار جاندے نے کہنے پوربلے سنجوگ کر کے اکٹھے ہونے ہیں تے جدو وجوگ دا سورج چڑھ دے تے سارے اپنے اپنے پاسے تر پے نے اس ادوت پیا اٹھ چلے جیوں جیوں اوت وکھانیاں ہن اگے بچن کیتا پاپ کریندر سر پر مٹھے پا پاپ کریدر درتے جڑے پاپ کر دے نے سر پر دا ارتے ضروری متھے درتے وہ لوٹے جان گے وہ ٹھگے جان گے پاپ کریدر سر پر متھے اگر آئل پھڑے پھڑ پٹھے اسلام وچ جڑے انہاں نے اچار فرشتے منے نے نا انہاں وچوں عزرائیل جڑا اے دا کم ہے کہ جیواں دے لکھے جوکھے کرنے او دا کام ہے جیو نو کیتے ہوئے دی سزا دینی داتار کہندے جڑے پاپ کرنے سچ جانی تو لوکاں نو ٹھگنا ہے اصل وچ تو آپ ٹھگیا گیا جڑا عزرائیل ہے اونے تینوں آ کے پکڑنا ہے پٹھے در تے تینوں کوئی نہ عزرائیل پڑے پر پٹھے دوجک پائے سرجنہارے لیکھا منگا بانیاں اس پرماتما نے موقع دیتا تینوں سما دیتا تو بھجن بندگی سمرن نہیں کیتا تے دیکھے نام کلن دے دوش وچ ایہو جے بندے دوزخ وچ سٹے گئے تے داتار کہندے نے لیکھا منگا بانیاں بانیاں دا ارتھ کراں گے دھرم راج تیرا لیکھا منگے گا ہن کئی واری اسی یہ گل کہنے ہیں بھی یہ لیکھا منگن والی جڑی گل ہے سزا والی جڑی گل ہے سب کچھ نرک سرگ ایتھے اگے کچھ نہیں عام طور پہ کیا جاتا ہے بھی جو کچھ ہے ایتھے ہی تے کئی واری میں سوچنا بھی ایک بندہ ساری زندگی پاپ کرتا ہے وہ دی موت بڑی چنگی ہو جاتی ہے دا مطلب پاپ کرن والا چھٹ گیا دیکھو کچھ گلاں ایسیاں نے جو شبد گرو گرنتھ صاحب نے کہے نے سانو اودے تے بھروسہ کرنا چاہیے نہ کہ اس درشت مادہ پدارتھ وادی سنسار نو دیکھ کے کہیے اس تو اگے کچھ ہے ہی نہیں جے چنگا مندا ایتھے ہی کیول نرک سرگ ایتھے ہی ہے تے ایک میں بےنتی کرا تو آپ یہ کیوں ارداس کرنے مرن تو بعد رب جی یہ اپنے چرنا بھی تھان دے آ گئے جی مرن تو بعد کسی تھان ملنے والا ٹھکانا ہے تے تک جانو مرن تو بعد سزا والا بھی کوئی ٹھکانا ہے دیکھو گرو گرنتھ صاحب نے کوئی شبد کہے پوڑی اِسی دوجی پڑھ لی آسا کی وار بھی ہوں ابھی کہنے لو جی دکھاؤ کہ میں آ کے دسے گرو صاحب نے تو کیا بانی کہڑا مریا آ کے دس د سبنا مرنا آیا بچھوڑا سبنا پوچھو جائے سے آنے اگے مل کے نہ کسی نے آ کے دسیا بھی میرے نال کی کچھ واپریا ہے پر میں کہنا منک تینوں پرماتما دسیا نہیں ہوں جی اِسی کہنے بھی جو دستا نہیں اگے آئی نہیں تو مینوں کھما کرو میں جڑا شبد کہن لگا کہ سانو سارے پرماتما دستا بس یقین کر کے بیٹھے ہیں بھی گرو نے کیا رب ہے گرو نے کیا ہے پرماتما ہے گرو نے کیا کنکن وچ رہے تے جے اے یقین کر کے بیٹھے ہیں اکھاں نال دیکھدا نہیں کہ رب ہے تے پھر اس گل تو کیوں بھجنے ہیں بھی لیکھا کوئی نہیں ہو رہا ہے تے کیول ایتھوں کہن دیاں گلاں نے میرے گرو صاحب نے کیا نانک جی اپائک ہے لکھ نام ہے دھرم بہالے پوڑی دوجی ہے آسا کی وار دی نانک جی اپائے کہ لکھنا میں دھرم بہا لیا کہن لگے پیارے ایک گل چیتے رکھی اتھے سچے جی سچ نبڑے چن وقت کدے جزما لیا تھاؤ نہ پائے پورے آر منہ کالے دودھ چالیا تیرے نائے رتے سے جن گئے خار گئے سے ٹھگن والیا لکھنا میں دھرم بہا لیا روز اسی شلوک پڑھنے پئے ہاں پھر بھی کہی جانے نہیں دیکھے نہیں روز پگ بھی نہیں چنگیائیاں بریائیاں واچے ترم حضور کرمی آپو اپنی کے نیڑا ہے کے دور کنے کوئی نیڑے ہو گیا کرما کر کے کچھ جوڑ ہو گیا میرے حضور نے ایک شلوک ہے داتار کنے نانک آکھے رے منا چھنیے سکھ صحیح کنے صحیح طرح چنگی طرح گرو کی سکھیا چھنی اس گل کدی بھولی نہ لکھا رب منگیتی بیٹھا کد بہی ہوں یہ ستگرو کے بچن نے دیکھو یہاں بچنا نو جو صاحب نے کہ آپ بھروسہ کریے ہر ایک بےنتی کرا جی کسی دتا اپنی کرپا کی دات دے دینا پھر سچ جانو لکھے ہوں نہیں لکھے کٹے جانے حضور نے بانی کہہ نا کہ جن کو کرپا کری جگ جیون ہر پور تاریو من ماجا دھرم رائے در کاغذ بارے جن نانک لکھا سمجھا جدو اسی بچن پڑھنے سمتن موقع پونجی سونپی تو اترے من کا دھوکھا دھرم رائے اب کہاں کرے کو جو پھاتے ہو سگلو لکھا ਜਦੋਂ ਕਿ ਪਰਮੇ ਕਬੀਰ ਲੇਖਾ ਦੇਣਾ ਸੁਹੇਲਾ ਹੈ, ਜੋ ਦਿਨ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜਾ ਕੋਏ। ਇਹਦਾ ਮਤਲਬ ਜੇ ਅੰਦਰ ਗੁਰੂ ਦੀ ਮਿਹਰ ਹੋਵੇ, ਦਾਤੇ ਦੀ ਮਿਹਰ ਹੋਵੇ, ਫਿਰ ਲੇਖੇ ਕਾਹਦੇ। ਪਰ ਇਹ ਕਦੀ ਭੁੱਲੀਏ ਨਾ, ਸਾਹਿਬ ਕਿਰਪਾਲੂ ਜੀ ਨੇ ਕਿਹਾ, ਨਾਨਕ ਆਖੇ ਰੇ ਮਣਾ ਸੁਣੀਏ ਸਿੱਖ ਸਹੀ, ਲੇਖਾ ਰੰਭ ਮੰਗੇਤੀਆ ਬੈਠਾ ਕੱਢ ਵਹੀ। ਤਲਬਾ ਪੋਸਣ ਆਖੀਆਂ ਬਾਕੀ ਜਿੰਨਾ ਰਹੀ, ਅਗਰ ਆਈ ਫਰੇਤਾ ਖੁਸ਼ੀ ਆਏ ਸਹੀ, ਆਵਣ ਜਾਣ ਨਾ ਸੁਝੀ ਭੀੜੀ ਗਲੀ ਸਹੀ, ਕੂੜ ਨੂੰ ਫੁੱਟੇ ਨਾਨਕਾ ਔੜਤ ਸੱਚ ਰਹੀ। ਹਜ਼ੂਰ ਕਹਿਣ ਲੱਗੇ, ਸੰਗ ਨਾ ਕੋਈ ਭਈਆ ਬੇਬਾ, ਭਈਆ ਦਾ ਅਰਥ ਹੈ ਭਰਾ, ਤੇ ਇੱਕ ਸ਼ਬਦ ਅਸੀਂ ਪੜ੍ਹਨੇ ਬੜਾ ਪੁਰਾਣਾ ਬੇਬੇ, ਬੇਬੇ ਦਾ ਅਖਰੀ ਅਰਥ ਹੁੰਦਾ ਸੀ। ਇਹਦੇ ਅਰਥ ਦੋ ਕੀਤੇ ਨੇ, ਕਈ ਵਾਰੀ ਬੇਬੇ ਦਾ ਅਰਥ ਬਜ਼ੁਰਗ ਲਈ ਵੀ ਵਰਤਿਆ ਜਾਂਦਾ ਸੀ, ਦਾਦੀ ਨੂੰ, ਪੜਦਾਦੀ ਨੂੰ, ਮਾਂ ਨੂੰ ਵੀ ਕਹਿਣਾ ਬੇਬੇ, ਤੇ ਇੱਕ ਬੇਬੇ ਦਾ ਅਰਥ ਭੈਣ। ਇੱਥੇ ਜਿਹੜਾ ਸ਼ਬਦ ਆਇਆ ਨਾ ਕਿ ਸੰਗ ਨਾ ਕੋਈ ਭਈਆ ਬੇਬਾ, ਇੱਥੇ ਅਰਥ ਕਰਾਂਗੇ ਭੈਣ ਅਤੇ ਭਰਾ। ਕੋਈ ਤੇਰੇ ਨਾਲ ਭੈਣ ਨਹੀਂ ਜਾਣਾ ਤੇ ਨਾ ਕਿਸੇ ਭਰਾ ਨੇ ਜਾਣੇ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਮੰਜੀਸਾ, ਜਿਹੜਾ ਤੂੰ ਮਾਲ ਇਕੱਠਾ ਕਰੀ ਬੈਠਾ, ਪਦਾਰਥ ਵੀ ਨੀ ਜਾਣੇ, ਧਨ ਵੀ ਨੀ ਜਾਣਾ, ਤੇ ਜਿਹੜੀ ਜਵਾਨੀ ਦਾ ਤੂੰ ਮਾਣ ਕਰਨਾ ਪਿਆ, ਜਵਾਨੀ ਕਿਹੜੀ ਨਾਲ ਜਾਣੀ। ਧਨ ਮਾਲ ਜੋਬਨ ਧਨ ਛੋੜ ਮੰਜੀਸਾ, ਕਰਨ ਕਰੀਮ ਨਾ ਜਾਤੋ ਕਰਤਾ, ਉਹ ਸਭ ਕੁਝ ਕਰਨ ਵਾਲੀ ਕਰੀਮਦਾਰ ਤੇ ਦਿਆਲੂ ਨੂੰ, ਨਾ ਜਾਤੋ ਕਰਤਾ ਉਸ ਕਰਤੇ ਨੂੰ ਤੂੰ ਜਾਣਿਆ ਨਹੀਂ। ਤਿਲ ਪੀੜੇ ਜਿਉ ਕਹਾਣੀਆਂ, ਦੇਖ ਜਿਵੇਂ ਤਿਲ ਕਹਾਣੀ ਵਿੱਚ ਪੀੜੇ ਜਾਂਦੇ ਨੇ, ਰੱਬ ਨੂੰ ਭੁੱਲਣ ਦੀ ਇਹ ਸਜ਼ਾ ਮਿਲੇਗੀ ਸੱਜਣਾ, ਕਿ ਜਿਵੇਂ ਤਿਲਾਂ ਨੂੰ ਪੀੜਿਆ ਜਾਂਦਾ। ਖੁਸ਼ ਵਾਹਿਗੁਰੂ ਖੁਸ਼ ਖੁਸ਼ ਲੈਂਦਾ ਵਕਤ ਪਰਾਈ, ਧੱਕੇ ਨਾਲ ਖੋ ਖੋ ਕੇ ਲੋਕਾਂ ਦੀਆਂ ਬਗਾਨੀਆਂ ਚੀਜ਼ਾਂ ਆਪਣੇ ਘਰ ਤੱਕ ਨਾ ਪਏ। ਵੇਖੈ ਸੁਣੇ ਤੇਰਾ ਨਾਲ ਖੁਦਾਈ, ਖੁਦਾਈ ਦਰ ਤੇ ਪਰਮਾਤਮਾ ਖੁਦ ਤੈਨੂੰ ਵੇਂਦਾ ਪਿਆ, ਤੈਨੂੰ ਸੁਣਦਾ ਪਿਆ, ਜੋ ਤੂੰ ਇਕੱਠਾ ਕੀਤਾ। ਦੁਨੀਆਂ ਲੱਭ ਪਿਆ ਖਾਤ ਅੰਦਰ, ਖਾਤ ਦਰ ਦਾ ਟੋਇਆ, ਦੁਨੀਆ ਦੇ ਲਾਲਚ ਦੇ ਟੋਏ ਵਿੱਚ ਤੂੰ ਡਿੱਗਿਆ ਪਏ। ਅਗਲੀ ਗੱਲ ਨਾ ਜਾਣੀਆ, ਤੈਨੂੰ ਇਹ ਕਦੀ ਪਤਾ ਨੀ ਲੱਗਾ ਬਣਾ ਕਿ ਇਸ ਸਰੀਰ ਨੇ, ਇਸ ਮਾਲ ਨੇ, ਇਸ ਧਨ ਨੇ ਸਦਾ ਨੀ ਰਹਿਣਾ, ਸਾਹਮਣੇ ਤੇਰੇ ਮੌਤ ਤੇ ਆਉਂਦੀ ਏ, ਤੂੰ ਮੌਤ ਵਾਲਾ ਦੇਖ ਕਿਉਂ ਨੀ ਚੇਤੇ ਕੀਤਾ। ਸਾਹਿਬ ਜੀ ਅੱਗੇ ਕਹਿੰਦੇ ਨੇ, ਜੰਮ ਜੰਮ ਮਰੈ, ਮਰੈ ਫਿਰ ਜੰਮੈ। ਮਨੁੱਖ ਜੰਮਦਾ ਫਿਰ ਮਰਦਾ, ਮਰਦਾ ਫਿਰ ਜੰਮਦਾ, ਬਹੁਤ ਸਜ਼ਾਏ ਪਿਆ ਦੇਸ਼ ਲੰਮੈ। ਫਿਰ ਇੰਨਾ ਕੁ ਲੰਮਾ ਪੈਂਦਾ ਇਹਨੂੰ ਮਿਲ ਜਾਂਦਾ ਕਿ ਇਹਦਾ ਖੇਤੀ ਕੀਤਿਆਂ ਬਚਾਅ ਹੁੰਦਾ ਹੀ। ਹਜ਼ੂਰ ਕਹਿਣ ਲੱਗੇ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਜਿਸ ਪਰਮਾਤਮਾ ਨੇ ਇਹਨੂੰ ਕੀਤਾ, ਇਹਨੂੰ ਬਣਾਇਆ, ਅੰਨੇ ਬੰਦੇ ਨੇ ਉਸ ਨੂੰ ਜਾਣਿਆ ਨਹੀਂ। ਦਾਤਾਰ ਕਹਿਣ ਲੱਗੇ, ਤਾਂ ਸੁਖ ਤਾਂ ਦੁੱਖ ਸਹਿ ਪ੍ਰਾਣੀਆਂ, ਹੇ ਪ੍ਰਾਣੀ ਹੇ ਜੀਵ, ਤਾਂ ਤੂੰ ਦੁੱਖ ਸਹਿੰਦਾ, ਜਿਹਨੇ ਤੈਨੂੰ ਕੀਤਾ ਉਹਨੂੰ ਤੂੰ ਕਦੀ ਯਾਦ ਨੀ ਕਰਦਾ। ਖਾਲਕ ਥਾਵੋਂ ਭੁੱਲਾ ਉੱਠਾ, ਖਾਲਕ ਦਰ ਤੇ ਪਰਮਾਤਮਾ ਥਾਵੋਂ ਦਰ ਤੇ ਨਾਲੋਂ ਭੁੱਲਾ ਦਰ ਤੇ ਵਿਛੜ ਗਿਆ, ਮੁੱਠਾ ਦਰ ਤੇ ਠੱਗਿਆ ਗਿਆ। ਕਹਿੰਦੇ ਨੇ, ਉਸ ਪਰਮਾਤਮਾ ਨਾਲੋਂ ਮਨੁੱਖ ਭੁੱਲ ਗਿਆ, ਤੇ ਭੁੱਲਿਆ ਹੋਇਆ ਲੋਕਾਂ ਨੂੰ ਠੱਗਦਾ ਸੀ, ਆਪ ਖੁਦ ਠੱਗਿਆ ਗਿਆ। ਸਾਹਿਬ ਜੀ ਅੱਗੇ ਬਚਨ ਕਰ ਰਹੇ ਨੇ, ਦੁਨੀਆਂ ਖੇਲ ਬੁਰਾ ਰੁੱਠ ਪੁੱਠਾ, ਇਹਦੇ ਅਰਥ ਕੀ ਨੇ? ਕਹਿੰਦੇ, ਜਿਸ ਪਰਮਾਤਮਾ ਨੂੰ ਭੁੱਲ ਕੇ ਤੂੰ ਦੁਨੀਆਂ ਦੇ ਤਮਾਸ਼ੇ ਵਿੱਚ ਖੱਟਦੇ ਨਾ। ਕਹਿ ਲੱਗੇ, ਖੇਲ ਨੂੰ ਬੜਾ ਬੁਰਾ ਜਿਹਾ ਖੇਲ, ਰੁੱਠ ਟੁੱਠਾ, ਰੁੱਠ ਦਾ ਅਰਥ ਹੁੰਦਾ ਨਾਰਾਜ਼ ਹੋ ਜਾਣਾ, ਤੇ ਟੁੱਠ ਦਾ ਅਰਥ ਹੁੰਦਾ ਖੁਸ਼ ਹੋ ਜਾਣਾ, ਕਿ ਦੁਨੀਆਂ ਦਾ ਖੇਲ ਐਸਾ, ਜੇ ਤਾਂ ਮਿਲ ਜਾ ਲਾਹਾ ਫਿਰ ਤੇ ਖੁਸ਼ ਹੁੰਦਾ ਵੀ ਮੇਰੇ ਵਰਗਾ ਕੋਈ ਨੀ, ਤੇ ਜਿੱਦਣ ਪੈ ਜਾ ਘਾਟਾ ਮੇਰੇ ਗੁਰੂ ਨਾਲ, ਅਰਜਨ ਸਾਹਿਬ ਕਹਿੰਦੇ, ਉਦਣ ਸਿਰ ਤੇ ਬਾਂਹ ਰੱਖ ਕੇ ਧਾਹਾਂ ਮਾਰ ਲੱਗ ਪੈਂਦਾ। ਦੁਨੀਆਂ ਖੇਲ ਬੁਰਾ ਰੁੱਖ ਤੁੱਠਾ, ਕਦੀ ਖਾਤਮਾ ਕਦੀ ਖੁਸ਼ ਹੁੰਦਾ ਕਦੀ ਰੋਣਾ। ਇਸੇ ਨੂੰ ਬਾਬੇ ਰਵਿਦਾਸ ਨੇ ਕਿਹਾ, ਜਬ ਕਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਹਜ਼ੂਰ ਨੇ ਅੱਗੇ ਬਚਨ ਕੀਤਾ, ਸਿਦਕ ਸਬੂਰੀ ਸੰਤ ਨਾ ਮਿਲਿਓ, ਮਤੈ ਆਪਣ ਭਾਣੀਆਂ। ਕੋਈ ਸਿਦਕ ਅੰਦਰ ਨੂੰ ਸਬੂਰੀ ਦਰ ਤੇ ਸਬਰ ਸ਼ਾਂਤੀ ਦੇਣ ਵਾਲਾ, ਰੱਬ ਦਾ ਪਿਆਰਾ ਗੁਰੂ ਨਾ ਤੈਨੂੰ ਮਿਲਿਆ, ਤੇ ਆਪਣ ਭਾਣੀਆਂ ਦਰ ਤੇ ਆਪਣੇ ਮਨ ਦੇ ਪਿੱਛੇ ਤੁਰਿਓ, ਤੂੰ ਗੁਰੂ ਦੀ ਗੱਲ ਸੁਣੀ ਨਾ, ਆਪਣੀ ਮਨ ਮਰਜ਼ੀ ਕਰਕੇ ਭਟਕਦਾ ਰਿਹੋ। اخیر تے دیکھو کیسی کرپا کی تھی. پہلا شبد کیا ہے بھی دنیا کے روکھے میٹھے کوڑے بولن والے چلے جان گے. نال کیا بھن برا متر دوست کسے نہیں جانا. نال کیا او تو دنیا دے پدارت سڈ تک کے پانا رب تینو ویندا پیا ہے تینو تین پیڑا ہے جو کہانیاں دیکھا لین گے. ہن اگے کہنے رب جی اسی کسے نو دوش کیوں دئیے, مولا کھیل کرے سب آپے. مولا درد ہے میرے پرماتما کہ تیری بنائی کھیل ہے, کھیل وچ کوئی ہار کے جاندے پے نے کوئی جیت کے جاندے پے. مولا کھیل کرے سب آپے اک کڈے کئیاں نو اپنے حکم وچ کڈ لینے. اتنا حکمی بخشیش ایک حکمی سدا پوائی ہے, ایک وہ نے تیرے حکم وچ بخشاں لے کے بج جاندے نے. ایک کڈے ایک لہر ویاپے, ایک جڑے نے وکاراں دیاں لہراں وچ ڈگ پے. جیوں نچائے تیوں تیوں نچن, جیویں تو انہاں نوں نچانا پے اسی طرح مالکاں نچدے پے نے. سر سر کرت وہانیاں سر سر, جیویں جیویں کسے دے سر تے تو لکھیا اودے لیکھ لکھے نے اسی طرح کرت کر کے زندگی دے دن کڈ گئے. اخیر تے کہندے نے میر کرے تا ختم تیائی, جے تیری میر ہو جائے تے اس ختم دی بندگی کیتی جاندی ہے. سنتا سنگت نرک نہ پائی, رب دی بندگی کرن والیاں دی سنگت کرے گا منا کبھی نرکاں وچ نہیں جائے گا. اخیر تے کہن لگے امرت نام دان نانک کو جے تروٹھا ہے تن. گرو ارجن صاحب کہنے اپنا نام امرت دا دان مینوں دیو. امرت نام دان نانک کو گن گیتا نت بخاریاں. گیتاں دا ارتھ گنا دے گیت, گیتا نہیں. کہتے نے پرماتما تو کرپا کر نام دیا داتا سانو دے تیرے گن دے گیت گاندیا گاندیا اسی اس زندگی دی بازی جیت لئیے. سارے شبد دا تت پاوے پیاریو چلے سب نے جانے. گرو صاحب نے تے گل ہی مکا دتی, جو اپجو سو بنت ہے پرو آج کے کال نانک ہر گن گائے لے چھاڑ سگل جنجا. گرو صاحب نے کہا جو جنم ہے سو جانو ہوا گوبند بھگت است رہتیا. جڑا جمیا پیارے وہ موت دے نیڑے پہ جاتا ہے. اج کئی بار کہنے موت دے نیڑے ہوں دی نہیں, ایک ایک سواق ختم ہو کے سی اس ٹکانے تے پہنچنے پڑے. جس ٹکانے تے جا کے سدا اس زندگی دا اس شریر دا اس سنسار وچ آئے ہوئے ایک ناٹک دا انت ہونا ہے. اسی جنم تو لے کے سفر کرنے ہیں, ایک ایک سواس سادہ موت دے نیڑے جانا ہے. تے اے جنے سواس نکل دے پے نے یہ سفر موت والوں داپے ہیں. کبھی بھی من نے سوچیا نہیں بنا کہ دیکھ تو موت دے نیڑے پہ جانا ہے. پاوے جی کہنے موت انہوں آ گئی نہیں, وہ نہیں بندہ آپ چل کے موت کول جانا پے. ایک ایک سواس کا ساتھ ہے, ایک وہ سواس آ جانا ہے جڑا ایک واری اس تن وچوں نکلیا پرت کے شریر وچ پیندا نہیں. داتا میر کرن سانو اپنے چرن کملاں دی پریت پرتیت بخشن. انیاں کو بینتیاں پروان کریو جی. واہ گرو جی کا خالصہ, واہ گرو جی کا